ਸੋ ਹੁਣ ਤੂੰ ਬਚੀ ਹੈ ਨਾ ਚੋਰਾਂ 'ਤੇ, ਉਹਨਾਂ ਦੇ ਵਾਸਤੇ ਇਹ ਜਿਹੜਾ ਅਧਰਮ ਦਾ ਬਾਜ਼ਾਰ ਹੈ ਜਿਹਨੂੰ ਬੇਸ਼ਮਾਵਾਂ ਦਾ ਬਾਜ਼ਾਰ ਕਹਿੰਦੇ, ਉਹਦੇ ਵਿੱਚ ਹੀ ਨਾ ਲੰਘੀ। ਇਹਨੇ ਗੁੱਸਾ ਕਰਿਆ, ਮਨ 'ਚ ਰੋਸ ਆਇਆ ਵੀ ਗੁਰੂ ਨੂੰ ਮੇਰੇ ਉੱਤੇ ਵਿਸ਼ਵਾਸ ਨਹੀਂ, ਮੈਂ ਚਾਰੇ ਵੇਦ, 6 ਸ਼ਾਸਤਰ, 27 ਸਿਮਰਤੀਆਂ, ਮੈਨੂੰ ਇਸ ਗੱਲ ਦਾ ਪਤਾ ਹੈ ਵੀ ਜਿਹੜਾ ਬੰਦਾ ਵੀ ਵਿਚਾਰ ਕਰਦਾ ਪਰ ਇਸਤਰੀ ਕੋਲ ਜਾਂਦਾ ਹੈ, ਉਹ ਰੌਰਵ ਨਰਕ ਦੇ ਵਿੱਚ ਜਾ ਕੇ ਲੋਹੇ ਦੀ ਇਸਤਰੀ ਬਣਾ ਕੇ ਉਹਦੇ ਨਾਲ ਗਰਮ ਕਰਕੇ ਚੁੰਬੇੜ ਦਿੰਦੇ ਨੇ, ਅਤੇ ਦੁਖੀ ਹੁੰਦਾ ਵੀ ਮੈਂ ਵੀ ਇਹੋ ਜਿਹਾ ਕੰਮ ਕਦੇ ਕਰ ਲਾਂ, ਇਹ ਗੁਰੂ ਸਾਹਿਬ ਗੁਰੂ ਨੂੰ ਮੇਰੇ ਨੂੰ ਕੀ ਸ਼ੱਕ ਹੋ ਗਿਆ। ਜਿੱਥੇ ਅਪਮਾਨ ਆ ਜਾਏਗਾ ਉੱਥੇ ਲਿੰਕ ਟੁੱਟ ਜਾਂਦਾ, ਉਸ ਵੇਲੇ ਗੁਰੂ ਦਾ ਨਹੀਂ ਰਹਿੰਦਾ, ਆਪਣੇ ਮਨ ਦਾ ਹੋ ਜਾਂਦਾ। ਜੋਗਾ ਸਿੰਘ ਦੋ ਲਾਵਾਂ ਉਸਨੇ ਛੱਡ ਦਿੱਤੀਆਂ, ਗੁਰੂ ਦਾ ਹੁਕਮ ਮੰਨਿਆ, ਉਸੇ ਵੇਲੇ ਵਿਚਾਰੇ ਛੱਡ ਕੇ ਤੁਰ ਗਿਆ। ਲੇਕਿਨ ਰਸਤੇ 'ਚ ਆਉਂਦੇ ਆਉਂਦੇ ਇਹ ਗੱਲ ਉਹਦੇ ਮਨ 'ਚ ਆ ਗਈ ਕਿ ਮੇਰੇ ਵਰਗਾ ਕੋਈ ਸਿੱਖ ਨਹੀਂ ਹੋਣਾ ਜਿਹਨੇ ਲਾਵਾਂ ਲੈਂਦੇ ਲੈਂਦੇ ਨੇ ਵਿਚਾਰੇ ਛੱਡਤੀਆਂ, ਤੁਸੀਂ ਮੈਂ ਦੋ ਲਾਵਾਂ ਲੈ ਲੈਂਦਾ, ਘੋੜੀ 'ਤੇ ਚੜ੍ਹ ਕੇ ਛੇਤੀ ਚਲਾ ਜਾਂਦਾ। ਬਥੇਰਾ ਮੇਰੇ ਰਿਸ਼ਤੇਦਾਰਾਂ ਨੇ ਮਿੰਨਤਾਂ ਕਰੀਆਂ, ਘਰ ਵਾਲਿਆਂ ਨੇ ਵੀ ਕਰੀਆਂ, ਸਭ ਨੇ ਕਰੀਆਂ, ਬਈ ਕੀ ਹੈ ਦੋ ਲਾਵਾਂ ਅਸੀਂ ਛੇਤੀ ਛੇਤੀ ਪੜ੍ਹ ਦਿੰਦੇ ਹਾਂ, ਕਿੰਨਾ ਲੱਗ ਜੂ, ਇੱਕ ਡੇਢ ਮਿੰਟ ਹੋਰ ਲੱਗ ਜੂਗਾ, ਵੀ ਤੂੰ ਡੇਢ ਮਿੰਟ ਤਾਂ ਠਹਿਰ ਜਾ। ਕਹਿੰਦਾ ਨਾ, ਗੁਰੂ ਸਾਹਿਬ ਦਾ ਹੁਕਮ ਹੈ ਕਿ ਚਿੱਠੀ ਦੇਖ ਹੁਕਮਨਾਵਾਂ ਦੇਖਦੀ ਸਾਰ, ਪੈਰ ਸਾਡੇ ਵੱਲ ਨੂੰ ਪੱਟੀ, ਹੋਰ ਪਾਸੇ ਨਾ ਪੱਟੀ। ਸੋ ਆਇਆ ਕਿ ਮੈਂ ਪੂਰੀ ਤਰ੍ਹਾਂ ਹੁਕਮ ਮੰਨਿਆ, ਜਿੱਥੇ ਮੈਂ ਆ ਜਾਏਗੀ ਉੱਥੇ ਗੁਰੂ ਨਾਲ ਸੰਬੰਧ ਟੁੱਟ ਜਾਇਆ ਕਰ। ਇਹ ਮੈਂ ਸਿੱਟ ਦਿਆ ਕਰਦੀ ਹੈ, ਹਰ ਜੀ ਉਹ ਹੰਕਾਰ ਨਾ ਭਾਵੇ ਹੀ ਬੇਦਕੂਕ ਸੁਣਾਵੇ। ਜਿੱਥੇ ਅਪਮਾਨ ਹੋ ਜਾਏਗਾ ਵੀ ਮੈਂ ਕੀਰਤਨੀ ਹਾਂ, ਮੈਂ ਪ੍ਰਚਾਰਕ, ਉੱਥੇ ਉਹਦਾ ਕਨੈਕਸ਼ਨ ਟੁੱਟ ਜਾਏਗਾ। ਸੋ ਆਉਂਦੇ ਆਉਂਦੇ ਜਦ ਹੁਸ਼ਿਆਰਪੁਰ ਆਏ, ਉੱਥੇ ਇੱਕ ਬੇਸ਼ਵਾਰ ਨੂੰ ਦੇਖ ਕੇ ਭਰਮ ਗਿਆ। ਲੇਕਿਨ ਗੁਰੂ ਦਾ ਬਿਰਧ ਹੈ, ਸਤਿਗੁਰ ਸਿੱਖੀ ਕਰੇ ਪ੍ਰਿਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਜਿਵੇਂ ਮਾਂ ਪੁੱਤਰ ਨੂੰ ਪਿਆਰ ਕਰਦੀ ਹੈ, ਇਵੇਂ ਗੁਰੂ ਆਪਣੇ ਸਿੱਖ ਨੂੰ ਪਿਆਰ ਕਰਦਾ। ਜੇ ਭੁੱਲਦਾ ਔਗਣ ਨਹੀਂ ਚਿਤਾਰਦਾ, ਉਹਨੂੰ ਝਾੜਦਾ, ਸਾਫ਼ ਕਰਦਾ, ਫਿਰ ਗੱਲ ਦੇ ਨਾਲ ਲਾ ਲੈਂਦਾ। ਔਗਣ ਨਹੀਂ ਵਿਚਾਰਿਆ ਕਰਦਾ ਗੁਰੂ ਕਦੇ ਵੀ, ਕਿਉਂਕਿ ਇੱਕ ਵਾਰੀ ਗੁਰੂ ਨਾਲ ਬਣ ਗਏ ਫਿਰ ਨਹੀਂ ਗੁਰੂ ਛੱਡਿਆ ਕਰਦਾ, ਫਿਰ ਆਪਣਾ ਹੀ ਬਣਾ ਕੇ ਰੱਖਿਆ ਕਰਦਾ। ਭੁੱਲ ਗਿਆ ਪਰ ਮਹਾਰਾਜ ਆ ਗਏ, ਦਰਵਾਜ਼ੇ 'ਤੇ ਖੜ੍ਹ ਜਾਂਦੇ ਨੇ, ਵਾਰ ਵਾਰ ਆਉਂਦਾ, ਜਵਾਬ ਦੇ ਦਿੰਦੇ ਨੇ ਕਿ ਅੰਦਰ ਕੋਈ ਗਿਆ ਹੋਇਆ। ਜਦ ਅੰਮ੍ਰਿਤ ਵੇਲਾ ਹੋ ਗਿਆ, 2 ਵੱਜ ਗਏ, ਉਹ ਕਹਿੰਦੇ ਦੇਖਣ ਨੂੰ ਤੂੰ ਗੁਰੂ ਦਸ਼ਮੇਸ਼ ਪਿਤਾ ਦਾ ਸਿੱਖ ਲੱਗਦਾ ਹੈ, ਅਤੇ ਆ ਕਰਮ ਤੇਰੇ ਕਿਹੋ ਜਿਹੇ ਨੇ। ਉਹ ਜਾ ਸਿੱਖਾ, ਅੰਮ੍ਰਿਤ ਵੇਲਾ ਹੋ ਗਿਆ, ਨਾਮ ਜਪਣ ਦਾ ਵੇਲਾ ਹੋ ਗਿਆ। ਉਸ ਵੇਲੇ ਸੱਟ ਪਈ ਹਿਰਦੇ ਦੇ ਅੰਦਰ, ਝੰਜੋੜਿਆ ਗਿਆ, ਕਹਿਣ ਲੱਗਿਆ ਹੈ ਐਡਾ ਬੜਾ ਤਾਨਾ ਮੈਨੂੰ ਦਿੱਤਾ, ਮੈਂ ਤਾਂ ਕਹਿੰਦਾ ਸੀ ਮੇਰੇ ਵਰਗਾ ਕੋਈ ਸਿੱਖ ਨਹੀਂ ਹੈ, ਅਤੇ ਹੁਣ ਮੈਂ ਇਹ ਕਹਿੰਦਾ ਮੇਰੇ ਵਰਗਾ ਮਾੜਾ ਕੋਈ ਸਿੱਖ ਨਹੀਂ ਹੈ। ਇੱਕਦਮ ਗੁਰੂ ਨੂੰ ਪਿੱਠ ਦੇ ਕੇ ਇਹ ਜਾਣਦਾ ਹੋਇਆ ਕਿ ਗੁਰੂ ਅੰਤਰਜਾਮੀ ਹੈ, ਹਰ ਥਾਂ ਦੇਖਦਾ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਬਿਛਾਣਤ, ਅਤੇ ਮੈਂ ਐਡਾ ਕੋਈ ਕਰਮ ਕਰਨ ਲੱਗਿਆ। ਗੁਰੂ ਨੇ ਰੱਖ ਲਿਆ, ਕਿਉਂਕਿ ਗੁਰੂ ਦੀ ਸ਼ਰਨ ਆ ਗਿਆ, ਮਾਣ ਟੁੱਟ ਗਿਆ। ਇਹ ਅਜਾਮਲ ਦੇ ਮਨ ਵਿੱਚ ਇਹ ਵਿਸ਼ਵਾਸ ਰਿਹਾ ਕਿ ਮੈਂ ਐਡਾ ਵਿਦਵਾਨ, ਸਾਰੇ ਜਿੰਨੇ ਵਿਦਵਾਨ ਆ ਕੇ ਮੈਨੂੰ ਸੀਟ ਔਫਰ ਕਰਦੇ ਨੇ, ਅਤੇ ਮੇਰੇ ਗੁਰੂ ਦੇ ਖਿਆਲ ਮੇਰੇ ਬਾਰੇ ਇੰਨੇ ਛੋਟੇ ਨੇ। ਕਹਿੰਦਾ ਮਹਾਰਾਜ ਮੈਂ ਸਭ ਕੁਛ ਜਾਣਦਾ। ਕਹਿੰਦੇ ਨਾ ਬੇਟਾ, ਜਵਾਨੀ ਬੜੀ ਬੁਰੀ ਬਲਾ ਹੈ, ਇਹਦੇ 'ਚ ਵੱਡੇ ਵੱਡੇ ਕਿਰਦੇ, ਇਤਿਹਾਸ ਦੇਖ ਲੈ ਕਿੱਡੇ ਕਿੱਡੇ ਰਿਸ਼ੀ ਮੁਨੀ ਤਿਲਕੇ ਨੇ। ਕਹਿੰਦਾ ਮਹਾਰਾਜ ਮੈਂ ਸਭ ਕੁਛ ਜਾਣਦਾ। ਕਨੈਕਸ਼ਨ ਟੁੱਟ ਗਿਆ ਗੁਰੂ ਦੇ ਨਾਲੋਂ, ਲਿਵ ਟੁੱਟ ਗਈ, ਤਾਰ ਟੁੱਟ ਗਈ। ਇੱਕ ਦਿਨ ਕਹਿਣ ਲੱਗਿਆ ਵੀ ਮੈਂ ਦੇਖਾਂ ਮੇਰੇ 'ਤੇ ਕੀ ਅਸਰ ਹੁੰਦਾ, ਵਿੱਚ ਦੀ ਲੰਘ ਗਿਆ, ਮਾੜੇ ਥਾਂ ਦੀ ਕਿਤੋਂ ਦੀ ਲੰਘ ਜਾਓ, ਗਰਦ 'ਚ ਹੀ ਲੰਘ ਜਾਓ। ਜੇ ਕੋਈ ਕਹੇ ਮੇਰੇ 'ਤੇ ਗਰਦ ਨਹੀਂ ਪੈਂਦੀ, ਉਹ ਭੁੱਲ ਵਿੱਚ ਹੈ, ਗਰਦ ਜ਼ਰੂਰ ਪਏਗੀ ਉਹਦੇ ਉੱਤੇ। ਤੂੰ ਐਂ 'ਚ ਲੰਘ ਕੇ ਜੇ ਕੋਈ ਕਹੇ ਮੇਰਾ ਸਾਹ ਨਹੀਂ ਘੁੱਟਦਾ, ਉਹ ਗਲਤ ਹੈ, ਤੂੰ ਇਹਨੇ ਸਾਹ ਘੁੱਟਣਾ। ਜਿਹੋ ਜਿਹੇ ਪ੍ਰਭਾਵ ਵਿੱਚ ਜਾਵਾਂਗੇ ਬਿਰਤੀ ਨੇ ਉਹ ਅਸਰ ਕਬੂਲ ਕਰਨਾ। ਕਬੀਰ ਮਨ ਪੰਛੀ ਪੰਖੀ ਪਿਆ, ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਕਾਏ। ਇਸੇ ਕਰਕੇ ਰੋਜ਼ ਅਰਦਾਸ ਕਰਦੇ ਹਾਂ, ਹੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰੀ, ਆਪਣੇ ਗੁਰਮੁਖਾਂ ਦੇ ਦਰਸ਼ਨ ਕਰਾਈ, ਗੁਰਮੁਖਾਂ ਦੇ ਦੀਦਾਰ, ਮਨਮੁਖ ਤੋਂ ਦੂਰ ਰੱਖੀ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਉਹ ਪਿਆਰੇ ਮਿਲੀ, ਜਿਨ੍ਹਾਂ ਮਿਲਿਆ ਅਤੇ ਤੇਰਾ ਨਾਮ ਵਿਸਰੇ, ਕਿਰਪਾ ਕਰੀ ਉਸ ਨੂੰ ਆਪ ਹੀ ਨਾ ਮਿਲੀ। ਰੋਜ਼ ਦੀ ਅਰਦਾਸ ਹੈ ਸਿੱਖ ਦੀ, ਕਿਉਂ ਸਿੱਖ ਆਪਣੇ ਆਪ 'ਤੇ ਨਹੀਂ ਕਹਿੰਦਾ ਵੀ ਮੈਂ ਬਹੁਤ ਚੰਗਾ, ਉਹ ਕਹਿੰਦਾ ਮੈਂ ਚੰਗਾ, ਮੇਰੀ ਚੰਗਿਆਈ ਗੁਰੂ ਦੀ ਕਿਰਪਾ ਨਾਲ ਹੈ, ਮੇਰੇ ਕਿਸੇ ਤਾਣ ਦੇ ਨਾਲ ਨਹੀਂ। ਜਦ ਸਿੱਖ ਦੇ ਮਨ 'ਚ ਇਹ ਆ ਜਾਏਗਾ ਕਿ ਮੇਰੇ ਤਾਨ ਦੇ ਨਾਲ ਮੇਰੇ ਵਿੱਚ ਚੰਗਿਆਈ ਹੈ, ਉਸ ਵੇਲੇ ਗੁਰੂ ਦੀ ਕਿਰਪਾ ਦਾ ਹੱਥ ਉਹਦੇ ਸਿਰ ਤੋਂ ਪਰੇ ਹਟ ਜਾਏਗਾ। ਸੋ ਹੋਇਆ ਕਿ ਹੌਲੀ ਹੌਲੀ ਉਸ ਇੱਕ ਬੇਸ਼ਵਾ ਦੇ ਚੁਬਾਰੇ ਜਾਣ ਲੱਗ ਗਿਆ, ਮੋਇਆ ਗਿਆ, ਘਰ 'ਚ ਬਦਨਾਮੀ ਹੋ ਗਈ, ਸ਼ਹਿਰ 'ਚ ਬਦਨਾਮੀ ਹੋ ਗਈ, ਰਾਜੇ ਤੱਕ ਗੱਲ ਪਹੁੰਚ ਗਈ। ਰਾਜੇ ਨੇ ਉਸ ਨੂੰ ਉਹਦੇ ਪਿਤਾ ਨੂੰ ਕਿਹਾ, ਪਿਤਾ ਨੇ ਬੇਦਾਵਾ ਦੇ ਤਾ, ਰਾਜੇ ਨੇ ਬਾਹਰ ਕੱਢ ਤਾ ਸ਼ਹਿਰ ਤੋਂ, ਬੇਸ਼ਵਾ ਨੂੰ ਨਾਲ ਲੈ ਕੇ ਰਹਿਣਾ ਸ਼ੁਰੂ ਕਰ ਦਿੱਤਾ। ਪਤਾ ਤਾਂ ਜਾ ਮਤਲਬ ਪਾਪ ਕਰ ਜਾਏ ਕਲਾ ਵਾਤ ਨਹੀਂ ਤੇ ਰਿਹਾ, ਗੁਰ ਤੇ ਬੇਮੁਖ ਹੋਏ ਕਿ ਪਾਪ ਕਮਾਵੇ ਦੁਰਮਤ ਦਇਆ, ਖੋਟੀ ਮਤ ਹੋਣ ਕਰਕੇ ਪਾਪਾਂ 'ਚ ਪੈ ਗਿਆ। ਬੱਚੇ ਹੁੰਦੇ ਜਾਂਦੇ ਨੇ, ਪੰਡਤਾਈ ਤਾਂ ਹੁਣ ਉਹ ਤੋਂ ਕੋਈ ਕਰਾਉਂਦਾ ਨਹੀਂ, ਸਾਰੀ ਦੁਨੀਆ 'ਚ ਮਸ਼ਹੂਰ ਹੋ ਗਿਆ, ਆਜਾ ਮਲ ਪਾਪੀ ਜੱਗ ਜਾਣੇ, ਨਿਮ ਕਮਾਏ ਨਿਸਤਾਰ। ਕਹਿੰਦੇ ਇਕੱਲਾ ਥੋੜ੍ਹੇ ਬਹੁਤਾ ਇੱਕ ਸ਼ਹਿਰ ਨਹੀਂ ਸੀ ਜਾਣਦਾ, ਸਾਰੇ ਵਿਦਵਾਨਾਂ 'ਚ ਹੋ ਗਿਆ ਵੀ ਆਜਾ ਮਲ ਗਿਰ ਗਿਆ ਬਈ, ਐਡਾ ਵਿਦਵਾਨ ਹੋ ਗਿਆ। ਜਿਹੜਾ ਉੱਚਾ ਹੁੰਦਾ ਹੈ ਉਹ ਜਦ ਚੰਗਾ ਹੁੰਦਾ ਜਦ ਵੀ ਸਭ ਦੀ ਨਿਗਾਹ 'ਚ ਹੁੰਦਾ, ਜਦ ਮਾੜਿਆ ਜਿਹਾ ਨੁਕਸ ਪੈ ਜਾਏ ਚਿੱਟੇ ਚਾਦਰੇ ਦੇ ਉੱਤੇ ਇੱਕ ਸਿਆਹੀ ਦਾ ਦਾਗ ਧੱਬਾ ਲਾ ਕੇ ਦੇਖ ਲਓ, ਸਾਰਿਆਂ ਦੀ ਨਿਗਾਹ ਉੱਧਰ ਜਾਊ, ਕੰਬਲ 'ਤੇ ਲਾ ਲਓ, ਕਿਸੇ ਨੂੰ ਨਹੀਂ ਪਤਾ ਲੱਗਦਾ। ਸੋ ਜਿਹੜਾ ਮਸ਼ਹੂਰ ਹੋ ਜਾਏ ਦੁਨੀਆਂ ਦੇ ਵਿੱਚ ਇੱਕ ਵਾਰੀ ਵਾਹਵਾ ਵਾਹਵਾ ਹੋ ਜਾਏ, ਜਦ ਉਹ ਗਿਰਦਾ ਸਾਰਿਆਂ ਨੂੰ ਪਤਾ ਲੱਗ ਜਾਂਦਾ। ਸੋ ਉਸ ਵੇਲੇ ਪਾਪ ਕਮਾਉਂਦਾ, ਜਾਨਵਰ ਜਾਲ ਬਣਾ ਲਿਆ, ਜਾ ਕੇ ਚੋਗਾ ਪਾ ਕੇ ਬੈਠ ਜਾਂਦਾ, ਜਿੰਨੇ ਜਾਨਵਰ ਵਿੱਚ ਫਸ ਜਾਂਦੇ ਨੇ ਪੰਛੀ ਮਗਰੀ ਮਾਰ ਕੇ ਲੈ ਆਉਂਦਾ, ਕੁਛ ਘਰ 'ਚ ਖਾਣ ਵਾਸਤੇ ਰੱਖ ਲੈਂਦਾ, ਕੁਛ ਬਾਜ਼ਾਰ 'ਚ ਜਾ ਕੇ ਵੇਚ ਕੇ ਪੈਸੇ ਲੈ ਆਉਂਦਾ। ਕਬੀਲਦਾਰੀ ਵੱਧ ਗਈ ਅਤੇ ਜਨਮ ਬਿਰਥਾ ਜਾ ਰਿਹਾ, ਬਿਰਥਾ ਜਨਮ ਗਵਾਇਆ, ਭਵ ਜਲੰਧਰ ਫਿਰਦਾ ਹੋਇਆ, ਰੁੜਿਆ ਫਿਰਦਾ ਭਵ ਜਲ 'ਚ। ਛੇ ਪੁੱਤ ਜਾਏ ਬੇਸਵਾ, ਪਾਪਾਂ ਦਾ ਫਲ ਇੱਛਾ ਛੇ ਲਿਆ, ਛੇ ਪੁੱਤਰ ਹੋ ਗਏ, ਘਰ 'ਚ ਕਲੇਸ਼ ਪੈਂਦਾ, ਬਹੁਤ ਕਲੇਸ਼ ਹੁੰਦਾ, ਸਦਾ ਤਾਂ ਰਹਿੰਦਾ ਨਹੀਂ, ਭੋਗਾਂ ਦਾ ਅੰਤ ਜਦੋਂ ਆਖਰੀ ਪੁਆਇੰਟ ਆ ਜਾਂਦਾ ਹੈ ਅਤੇ ਸੈਚੂਰੇਸ਼ਨ ਕਹਿੰਦੇ ਨੇ ਇਹਨੂੰ, ਜਦੋਂ ਸੈਚੂਰੇਸ਼ਨ ਦਾ ਪੁਆਇੰਟ ਆ ਜਾਂਦਾ ਉਸ ਵੇਲੇ ਆਦਮੀ ਨੂੰ ਆਪ ਵੀ ਭੋਗਾਂ ਤੋਂ ਨਫ਼ਰਤ ਹੋ ਜਾਂਦੀ ਹੈ। ਸ਼ਰਾਬ ਪੀਣ ਵਾਲਾ ਜਦ ਬਹੁਤ ਸ਼ਰਾਬ ਪੀਣ ਲੱਗ ਜਾਂਦਾ ਹੈ, ਉਹ ਕਾਬੂ ਤਾਂ ਆ ਜਾਂਦਾ ਸ਼ਰਾਬ ਦੇ, ਪਰ ਅੰਦਰੋਂ ਉਹਨੂੰ ਨਫ਼ਰਤ ਆਉਣੀ ਸ਼ੁਰੂ ਹੋ ਜਾਂਦੀ ਹੈ, ਛੁੱਟ ਨਹੀਂ ਸਕਦਾ ਜਦ ਤੱਕ ਕੋਈ ਛਡਾਉਣ ਵਾਲਾ ਨਾ ਉਹਨੂੰ ਮਿਲੇ, ਭੋਗਾਂ ਦਾ ਵੀ ਅੰਤ ਆ ਜਾਂਦਾ। ਸੋ ਅੰਦਰੋਂ ਹੁਣ ਖਿੱਚਦੇ ਨੇ ਦੋਏ, ਉਹ ਵੀ ਖਿੱਚਦੀ ਹੈ ਵੀ ਮੈਂ ਦੇਖ ਕਿੱਥੇ ਝੌਂਪੜੀਆਂ 'ਚ ਆ ਕੇ ਵੱਸ ਗਈ ਹੈ ਬੰਦੇ ਨਾਲ ਤੁਰ ਕੇ, ਉਹ ਵੀ ਕਰਦਾ ਵੀ ਮੈਂ ਕਿੱਡਾ ਬੜਾ ਵਿਦਵਾਨ, ਕੀ ਲੈ ਲਿਆ ਮੈਂ ਭੋਗਾਂ 'ਚੋਂ, ਖੱਟ ਕੀ ਲਿਆ, ਆਪਣਾ ਸਰੀਰ ਦਾ ਨਾਸ਼ ਕਰ ਲਿਆ, ਹਰ ਵਕਤ ਲੜਾਈ ਰਹਿੰਦੀ ਹੈ। ਅਖੀਰ ਨੌਬਤ ਇੱਥੇ ਤੱਕ ਆ ਗਈ ਵੀ ਉਹਨੇ ਫੈਸਲਾ ਕਰ ਲਿਆ ਵੀ ਮੈਂ ਖੁਦਕਸ਼ੀ ਕਰ ਲਾਂ। ਕਈ ਪ੍ਰੇਮੀਆਂ ਦੇ ਖਿਆਲ ਹੁੰਦੇ ਆ ਵੀ ਖੁਦਕਸ਼ੀ ਕਰੇ ਤਾਂ ਦੁੱਖ ਹਟ ਜਾਵੇ, ਨਾ ਉਦੋਂ ਵੀ ਦੁੱਖ ਵੱਧ ਜਾਂਦਾ, ਕਿਉਂਕਿ ਉਹ ਯਾਦ ਨਾਲ ਜਾਂਦੀ ਹੈ ਗਾਹਾਂ ਵੀ, ਰੂਹ ਤਾਂ ਮਰਦੀ ਨਹੀਂ ਨਾ ਹੈ, ਸਰੀਰ ਮਰਦਾ, ਅਤੇ ਜ਼ਿੰਦਗੀ ਦੇ ਤਜਰਬੇ ਨਾਲ ਜਾਂਦੇ ਨੇ, ਦੁੱਖ ਵੀ ਨਾਲ ਹੀ ਜਾਂਦੇ। ਫਿਰ ਦੂਜੀ ਸਜ਼ਾ ਨੂੰ ਇਹ ਮਿਲਦੀ ਹੈ ਕਿ ਦੁਬਾਰਾ ਮਨੁੱਖ ਜਨਮ ਨਹੀਂ ਉਹਨੂੰ ਪ੍ਰਾਪਤ ਹੋਇਆ ਕਰਦਾ। ਮਹਾਂ ਦੁਖੀ ਕਿਹਾ ਮਹਾਰਾਜ ਨੇ, ਆਤਮ ਘਾਤੀ ਜਗਤ ਕਸਾਈ। ਸੋ ਆਤਮ ਘਾਤ ਦਾ ਫੈਸਲਾ ਕਰ ਲਿਆ, ਜਾਂਦੇ ਜਾਂਦੇ ਕੀ ਦੇਖਦਾ, ਦੂਰ ਕੁਛ ਮਹਾਤਮਾ ਨਜ਼ਰ ਪਏ, ਸੰਸਕਾਰ ਦਰਸ਼ਨ ਕਰਦੀ ਸਾਰ ਮਹਾਂਪੁਰਸ਼ਾਂ ਦੇ ਦਰਸ਼ਨ ਦਾ ਫਲ ਹੋਇਆ ਕਰਦਾ। ਗੁਰੂ ਨਾਨਕ ਪਾਤਸ਼ਾਹ ਨੇ ਜੇ ਜਲਦੀ ਚਿਖਾ ਵੱਲ ਦੇਖਿਆ, ਰੂਹ ਨੂੰ ਜਮਦੂਤ ਮਾਰ ਰਹੇ ਨੇ, ਕੁੱਟ ਰਹੇ ਨੇ, ਉਸੇ ਵੇਲੇ ਦੇਵਗਣ ਆ ਗਏ, ਉਹ ਛਡਾ ਰਹੇ ਨੇ। ਅੱਗ ਲੈਣ ਵਾਲੇ ਜਿਹੜੇ ਠੱਗ ਭੇਜੇ ਮਹਾਰਾਜ ਨੇ ਵੀ ਜਾਓ ਅੱਗ ਲੈ ਆਓ, ਸਾਨੂੰ ਮਾਰ ਕੇ ਫਿਰ ਸਾਡਾ ਸੰਸਕਾਰ ਕਰ ਦਿਓ, ਉਹ ਦੇਖ ਕੇ ਹੈਰਾਨ ਹੁੰਦੇ ਨੇ ਵੀ ਪਹਿਲਾਂ ਇਹਦੀ ਕੁਟਾਈ ਹੁੰਦੀ ਸੀ, ਹੁਣ ਇਹਦਾ ਝਗੜਾ ਕਰ ਰਹੇ। ਕਹਿਣ ਲੱਗੇ ਕੀ ਗੱਲ ਹੈ, ਇੱਕ ਨੇ ਕਿਹਾ ਇਹ ਪਾਪੀ ਹੈ, ਸਾਰੀ ਜ਼ਿੰਦਗੀ ਪਾਪ ਕਰੇ ਨੇ ਅਤੇ ਅਸੀਂ ਨਰਕਾਂ ਨੂੰ ਲਿਜਾ ਰਹੇ ਹਾਂ। ਦੂਜੇ ਕਹਿਣ ਲੱਗੇ ਪਾਪ ਤਾਂ ਇਹਨੇ ਕਰੇ ਨੇ, ਪਰ ਗੁਰੂ ਨਾਨਕ ਪਾਤਸ਼ਾਹ ਦੀ ਦ੍ਰਿਸ਼ਟੀ ਪੈ ਗਈ ਇਹਦੇ ਉੱਤੇ ਅਤੇ ਇਹਦੇ ਸਾਰੇ ਹੀ ਪਾਪਾਂ ਦਾ ਖਾਤਮਾ ਹੋ ਗਿਆ, ਹੁਣ ਇਹ ਵੈਕੁੰਠ ਧਾਮ ਨੂੰ ਜਾਣਾ, ਸਾਨੂੰ ਭਗਵਾਨ ਨੇ ਭੇਜਿਆ। ਕਹਿੰਦੇ ਉਹ ਗੁਰੂ ਨਾਨਕ ਆਉਣਾ ਹੈ, ਕਹਿੰਦੇ ਜਿਹਨੂੰ ਮਾਰਨ ਦੇ ਤੁਸੀਂ ਮਨਸੂਬੇ ਬੰਨ ਰਹੇ ਹੋ, ਭੋਲਿਓ ਉਹ ਤਾਂ ਦੁਨੀਆ ਦਾ ਤਾਰਕ ਹੈ, ਕਿੱਥੇ ਲੇਖਾ ਦਿਓਗੇ। ਸੋ ਦ੍ਰਿਸ਼ਟੀ ਜਿਸ 'ਤੇ ਵੀ ਪੈ ਜਾਂਦੀ ਹੈ ਉਹਦੇ ਅੰਦਰ ਪਰਿਵਰਤਨ ਹੋਣਾ ਸ਼ੁਰੂ ਹੋ ਜਾਂਦਾ ਉਸੇ ਵੇਲੇ। ਸੋ ਮਨ ਵਿੱਚ ਆਇਆ ਵੀ ਚਲੋ ਮਹਾਂਪੁਰਸ਼ਾਂ ਨੂੰ ਨਮਸਕਾਰ ਕਰਦੀ ਹੈ, ਮਰਨਾ ਤਾਂ ਹੀ, ਉਹ ਗਿਆਨ ਉਗੜਨਾ ਸ਼ੁਰੂ ਹੋ ਗਿਆ ਅੰਦਰਲਾ, ਜਾਂ ਮਹਾਂਪੁਰਸ਼ ਨੇੜੇ ਆਏ ਬਿਰਧ ਅਵਸਥਾ ਦੇ ਨੇ, ਅਤੇ ਇਹਨੇ ਪਛਾਣ ਲਿਆ ਵੀ ਇਹ ਤਾਂ ਮੇਰੇ ਗੁਰੂ ਨੇ ਜਿਹਨਾਂ ਵੱਲੋਂ ਮੈਂ ਪਿੱਠ ਦੇ ਕੇ ਇੱਥੇ ਪਹੁੰਚਿਆ, ਕਿਉਂ ਨਾ ਮੈਂ ਉਸ ਦਿਨ ਬਚਨ ਮੰਨਿਆ ਇਹਨਾਂ ਦਾ, ਅਤੇ ਮੈਂ ਕਿੱਡਾ ਅਪਮਾਨ ਕਰਿਆ ਵੀ ਮੈਂ ਨਹੀਂ ਗਿਰ ਸਕਦਾ। ਉਸ ਵੇਲੇ ਚਰਨਾਂ 'ਤੇ ਧਾ ਕੇ ਗਿਰ ਗਿਆ ਧਰਤੀ ਦੇ ਉੱਤੇ, ਧੂੜ ਦੇ ਵਿੱਚ ਚਰਨ ਨਹੀਂ ਛੱਡਦੇ। ਮਹਾਤਮਾ ਕਹਿਣ ਲੱਗੇ, ਨੀਵੇਂ ਹੋਏ, ਮੋਢੇ ਤੋਂ ਫੜ ਕੇ ਚੁੱਕਿਆ, ਬੇਟਾ ਇੰਨਾ ਵਰਾ ਕਿਸ ਗੱਲ ਦਾ ਕਰਨਾ, ਕੌਣ ਹੈ ਤੂੰ? ਕਹਿੰਦੇ ਮਹਾਰਾਜ ਮੈਂ ਪਤਾ ਤਾਂ ਅਜਾਮਲ ਮਹਾਂਪਾਪੀ। ਮਹਾਤਮਾ ਕਹਿਣ ਲੱਗੇ ਅਜਾਮਲ ਬੇਟਾ ਐਂ ਨਹੀਂ ਕਹੀਦਾ ਹੁੰਦਾ, ਜੇ ਤੂੰ ਮਹਾਂਪਾਪੀ ਹੁੰਦਾ ਤੇਰੇ ਪੁੰਨ ਸਾਰੇ ਖਤਮ ਹੋ ਗਏ ਹੁੰਦੇ ਤਾਂ ਤੂੰ ਸਾਧੂਆਂ ਦੇ ਦਰਸ਼ਨ ਨਹੀਂ ਸੀ ਕਰ ਸਕਦਾ। ਸਾਧੂਆਂ ਦੇ ਦਰਸ਼ਨ ਤਾਂ ਹੁੰਦੇ ਨੇ ਜੇ ਪੁੰਨ ਬਚਦੇ ਹੋਣ, ਪਾਪ ਵੱਧ ਜਾਣ ਦੇਖ ਕੇ ਪਿੱਠ ਕਰ ਲਏਗਾ, ਨੇੜੇ ਨਹੀਂ ਆ ਸਕਦਾ। ਅੰਦਰ ਨਿੰਦਿਆ ਦਾ ਵਿਚਾਰ ਕਰੇਗਾ, ਕੋਈ ਗੱਲ ਚੱਲੇਗੀ, ਈਰਖਾ ਦੀ ਲਹਿਰ ਚੱਲੇਗੀ, ਕਿਉਂਕਿ ਉਹਦੇ ਭਾਗ ਮੰਦੇ ਨੇ। ਫਿਰ ਖਏਗਾ, ਕੋਈ ਦੁੱਖ ਦੇਣ ਦਾ ਤਰੀਕਾ ਸੋਚੇਗਾ। ਕਹਿੰਦੇ ਬੇਟਾ ਐ ਨਾ ਕਹਿ, ਤੇਰੇ ਤੂੰ ਪਾਪੀ ਨਹੀਂ ਹੈਗਾ, ਤੇਰੇ ਪੁੰਨ ਬੜੇ ਬਚੇ ਹੈ। ਨਾ ਮਹਾਰਾਜ ਮੈਂ ਪਾਪੀ, ਸਾਰੀ ਵਿਥਿਆ ਦੱਸੀ। ਕਹਿੰਦੇ ਨਾ, ਖੁਦਕਸ਼ੀ ਨਾ ਕਰ, ਜਾ ਤੇਰੇ ਸੱਤਵਾਂ ਪੁੱਤਰ ਹੋਣਾ ਸਾਡੇ ਕੋਲ ਲਿਆਈ, ਅਸੀਂ ਨਾਂ ਰੱਖਾਂ। ਛੇ ਪੁੱਤ ਜਾਏ ਬੇਸਬਾ, ਪਾਪਾ ਦਾ ਫਲ ਇੱਛੇ ਲੈ, ਪੁੱਤਰ ਪੰਨਾ ਸੱਤਵਾਂ, ਨਾਂ ਧਰਨ ਨੂੰ ਚੇਤੋ ਮਹਿ। ਯਾਦ ਆ ਗਿਆ ਬਚਨ, ਪੁੱਤਰ ਨੂੰ ਲੈ ਕੇ ਗੋਦੀ 'ਚ ਪਾ ਕੇ ਬੇਸਬਾ ਨੂੰ ਨਾਲ ਲੈ ਲਿਆ, ਛੇ ਹੀ ਨਾਲ ਲੈ ਲਏ। ਜਾ ਕੇ ਚਰਨਾਂ 'ਤੇ ਰੱਖਦਾ, ਮਹਾਰਾਜ ਆਹ ਸੱਤਵਾਂ ਪਾਪ ਦਾ ਫਲ ਪੈਦਾ ਹੋਇਆ। ਕੌਣ ਹੈ ਬੇਟਾ? ਕਹਿੰਦੇ ਮੈਂ ਆ ਜਾਵਾਂ। ਅੱਛਾ, ਚੰਗਾ, ਅਸੀਂ ਇਹਦਾ ਨਾਂ ਰੱਖਦੇ ਹਾਂ। ਗੁਰਦੁਆਰੇ ਜਾ ਕੇ ਗੁਰਮੁਖ ਨਾਂ ਨਾਰਾਇਣ ਕਹਿ। ਕਹਿੰਦੇ ਨਾਰਾਇਣ ਨਾਰਾਇਣ ਕਹੀ ਜਾਈ, ਤੈਨੂੰ ਅਸੀਂ ਭਜਨ ਕਰਨ ਵਾਸਤੇ ਨਹੀਂ ਕਹਿੰਦੇ, ਕਿਉਂਕਿ ਪਾਪ ਇੰਨੇ ਜ਼ਿਆਦਾ ਨੇ, ਤੇਰੀ ਰੁਚੀ ਨਹੀਂ ਬਣਨੀ। ਜਿਸ ਦੇ ਮਨ ਵਿੱਚ ਪਾਪ ਵਧੇ ਹੋਣ, ਉਹਦਾ ਭਜਨ ਵਿੱਚ ਚਿੱਤ ਨਹੀਂ ਲੱਗਿਆ ਕਰਦਾ। ਉਬਾਸੀਆਂ ਆਉਣਗੀਆਂ ਨਾਮ ਜਪਣ ਵੇਲੇ, ਨਾਮ ਜਪਣ ਵੇਲੇ ਪੈ ਪੈ ਕੇ ਸੌਏਗਾ, ਪਾਸੇ ਮਾਰੇਗਾ। ਪਾਪ ਕੀ ਵੇਲਾ ਉੱਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਉਸ ਵੇਲੇ ਸੌਏਗਾ, ਕਹਿੰਦਾ ਜੀ ਜਾਗ ਨਹੀਂ ਆਉਂਦੀ ਭਾਈ, ਤੇਰੇ ਪਾਪ ਵੱਧ ਗਏ। ਆਪਣੇ ਜੀਵਨ ਨੂੰ ਸ਼ੁੱਧ ਕਰ, ਸੇਵਾ ਕਰ, ਹੋਰ ਤੂੰ ਬਾਣੀ ਕਰ, ਸਤਸੰਗ ਕਰ, ਦੇ ਵਿੱਚ ਆ, ਤੇਰੇ ਪਾਪ ਚੜ ਜਾਣ। ਬੇਟਾ ਆ ਜਾ ਮਨ, ਤੇ ਨਾਮ ਨਹੀਂ ਜਪਿਆ ਜਾਣਾ, ਇੱਕ ਗੱਲ ਕਰ ਲਏਗਾ, ਇਹ ਬੱਚੇ ਦਾ ਨਾਂ ਨਾਰਾਇਣ ਨਾਰਾਇਣ ਕਹੀ ਜਾਏ। ਹੁਕਮ ਮੰਨ ਲਿਆ। ਕਹਿੰਦਾ ਇਹ ਮਹਾਰਾਜ ਠੀਕ ਹੈ, ਛੋਟਾ ਬੱਚਾ ਮੈਂ, ਕੁਦਰਤੀ ਮੈਨੂੰ ਪਿਆਰਾ, ਜਦ ਇਹਦਾ ਨਾਰਾਇਣ ਨਾਰਾਇਣ ਕਰੀ ਜਾਂਦਾ। ਅਖੀਰ ਉਹ ਸਮਾਂ ਆ ਗਿਆ ਸਾਧਸੰਗ ਜੀ, ਜਿਹੜਾ ਆਪਾਂ ਤੇ ਵੀ ਸਾਰਿਆਂ 'ਤੇ ਆਉਣਾ, ਉਹ ਫਲ ਖਾਣਾ ਪੈਣਾ ਜਿਹਨੂੰ ਮੌਤ ਦਾ ਫਲ ਕਹਿੰਦੇ ਨੇ। ਇੱਕਨਾਂ ਨੂੰ ਕੌੜਾ ਲੱਗਣਾ ਹੈ, ਇੱਕਨਾਂ ਨੂੰ ਬੜਾ ਹੀ ਮਿੱਠਾ ਲੱਗਣਾ। ਜਿਹਨਾਂ ਨੇ ਜਨਮ ਸਵਾਰ ਲਿਆ, ਗੁਰਮੁਖ ਜਨਮ ਸਵਾਰ ਦਰਗੇ ਚੱਲਿਆ, ਉਹ ਖੁਸ਼ੀ ਖੁਸ਼ੀ ਆਪਣੇ ਘਰ ਨੂੰ ਜਾਂਦਾ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਪਰਮਾਨੰਦ ਦੀ, ਪੂਰਨ ਦੀ ਪ੍ਰਾਪਤੀ ਆ ਦੇਹ ਛੱਡਣ ਤੋਂ ਬਾਅਦ ਹੋਇਆ ਕਰਦੀ। ਕਬੀਰ ਸੰਤ ਮੂਹੇ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ ਉਹ ਤਾਂ ਆਪਣੇ ਘਰ ਨੂੰ ਜਾਂਦਾ। ਰੋਵੋ ਸਾਖਤ ਵਾਪਰੇ ਜੋ ਹਟੋ ਹਾਟ ਮੁਕੈ, ਰੋਵੋ ਨਗੁਰੇ ਪੁਰਸ਼ ਨੂੰ ਜਿਹਨੇ ਕੁੱਤਿਆਂ ਬਿੱਲੀਆਂ ਦੀ ਜੂਨ 'ਚ ਪੈਣਾ ਜਾ ਕੇ। ਸੋ ਉਹਨਾਂ ਨੂੰ ਕੌੜਾ ਲੱਗਦਾ ਇਹ ਫਲ। ਜਿਹੜੇ ਬੰਦਗੀ ਕਰਨ ਵਾਲੇ ਨੇ ਉਹ ਤਾਂ ਇੰਤਜ਼ਾਰ ਕਰਦੇ ਨੇ, ਗਿਣਦੇ ਨੇ ਦਿਨ ਵੀ ਅੱਜ ਇੰਨੇ ਦਿਨ ਹੋਰ ਰਹਿ ਗਏ, ਫਿਰ ਆਪਣੇ ਘਰ ਨੂੰ ਚੱਲਣਾ, ਨਿੱਜ ਘਰ 'ਚ ਪਹੁੰਚ ਜਾਣਾ। ਸੰਤ ਰਹਿੰਦੇ ਕਿੱਥੇ ਹੁੰਦੇ ਨੇ ਸਾਧਸੰਗ ਜੀ? ਕੋਈ ਦੇਸ ਟਿਕਾਣਾ ਹੈ? ਕਬੀਰ ਸਾਹਿਬ ਨੂੰ ਪੁੱਛਿਆ ਵੀ ਸੰਤਾਂ ਦਾ ਕੋਈ ਟਿਕਾਣਾ ਹੈ ਜਿੱਥੇ ਜਾ ਕੇ ਰਹਿੰਦੇ ਆ? ਕਹਿੰਦੇ ਭਾਈ ਉਹ ਸੱਤ ਚਿੱਤ ਆਨੰਦ ਦਾ ਦੇਸ਼ ਹੋਇਆ ਕਰਦਾ। ਕਬੀਰ ਜਾ ਗੰਗ ਜਮਨ ਕਹਿ ਅੰਤਰੇ, ਸਹਿਜ ਸੁਣ ਕੇ ਕਾਠ, ਤੈ ਕਬੀਰਾ ਮੱਠ ਕੀਆ ਖੋਜੇ ਮੁੰਜਨ ਬਾਠ। ਸਹਿਜ ਤੇ ਸੁਣ, ਜਿਸ ਥਾਂ ਤੇ ਫੁਰਨਾ ਨਹੀਂ ਹੋਇਆ ਕਰਦਾ ਤੇ ਸਹਿਜ ਅਵਸਥਾ ਦੇ ਅੰਦਰ ਸਭ ਥਾਂ ਦੇ ਉੱਤੇ ਪਰਮੇਸ਼ਰ ਨਜ਼ਰ ਆਉਂਦਾ ਹੈ, ਉਸ ਘਾਟ ਤੇ ਸੰਤ ਵਾਸਾ ਕਰਿਆ ਕਰਦੇ ਨੇ। ਤੇ ਉਹਨਾਂ ਦੀ ਰਸਤਾ ਦੁਨੀਆ ਖੋਜਦੀ ਫਿਰਦੀ ਹੈ, ਦੁਨੀਆ ਸੰਤਾਂ ਕੋਲ ਨਹੀਂ ਪਹੁੰਚ ਸਕਦੀ। ਉਹ ਤਾਂ ਹੁੰਦੇ ਨੇ ਪਰੇਸ਼ਾਨ, ਜਿਹੜੇ ਦੂਸਰੇ ਹੁੰਦੇ ਨੇ ਇਹ ਧੱਕੇ ਖਾਂਦੇ ਨੇ। ਮਨਮੁਖ ਆਵੇ, ਮਨਮੁਖ ਜਾਵੇ, ਮਨਮੁਖ ਫਿਰ ਫਿਰ ਚੋਟਾਂ ਖਾਵੇ, ਜਿਤਨੇ ਨਰਕ ਸੇ ਮਨਮੁਖ ਭੋਗੇ, ਗੁਰਮੁਖ ਲੇਪ ਨਾ ਮਾਸ਼ਾ। ਪਾਤਸ਼ਾਹ ਕਿੰਨੇ ਨਰਕ ਨੇ ਮਹਾਰਾਜ? ਕਹਿੰਦੇ ਕੋਈ 84, ਕਹਿੰਦਾ ਕੋਈ 18, ਕਹਿੰਦਾ ਸਾਡਾ ਵਾਦ ਵਿਵਾਦ ਨਹੀਂ ਹੈ, ਇਹਨਾਂ ਗਿਣਤੀਆਂ 'ਚ ਨਹੀਂ ਅਸੀਂ ਪੈਂਦੇ। ਅਸੀਂ ਕਹਿੰਦੇ ਹਾਂ ਵੀ ਜਿੰਨੇ ਵੀ ਨਰਕ ਨੇ ਸਭ ਮਨਮੁਖ ਨੂੰ ਭੋਗਣੇ ਪੈਣੇ। ਸੋ ਅੰਤ ਸਮਾਂ ਆ ਗਿਆ, ਹੁਣ ਸਵਾਗਤ ਵਾਸਤੇ ਇੱਕਨਾਂ ਦੇ ਤਾਂ ਦੇਵਗਣ ਆਉਂਦੇ ਨੇ ਬਵਾਨ ਲੈ ਕੇ। ਇੱਕਨਾਂ ਨੂੰ ਫੜਨ ਜਿਵੇਂ ਪੁਲਿਸ ਆਇਆ ਕਰਦੀ ਹੈ, ਜਿਨ੍ਹਾਂ ਨੇ ਅਜਰਾ ਜਿਨ੍ਹਾਂ ਨੇ ਇੱਥੇ ਆ ਕੇ ਨਾਨਕ ਆਖੇ ਰੇ ਮਨਾ ਸੁਣਿਓ ਸਿੱਖ ਸਹੀ, ਲੇਖਾ ਰੱਬ ਮੰਗੇਸਿਆ ਬੈਠਾ ਕੱਢ ਬਹੀ, ਅਤੇ ਬਹੀ ਕੱਢ ਕੇ ਬਹਿ ਜਾਂਦਾ। ਉਹ ਤਲਵਾਂ ਪੋਸਣ ਆਕੀਆਂ, ਜਿਨ੍ਹਾਂ ਨੇ ਗੁਰੂ ਦੀ ਬਾਤ ਨਹੀਂ ਮੰਨੀ, ਸੰਤਾਂ ਦੇ ਵਚਨ ਨਹੀਂ ਸੁਣੇ, ਕਹਿੰਦੇ ਉਹ ਆਕੀ ਪੁਰਸ਼ ਨੇ, ਆ ਮੁਹਾਰੇ ਬੰਦੇ ਨੇ। ਉਹਨਾਂ ਨੂੰ ਕਹਿੰਦੇ ਫਿਰ ਤਲਵਾਂ ਪੈਂਦੀਆਂ ਨੇ, ਸੰਮਨ ਆਉਂਦੇ ਨੇ, ਬਰੰਟ ਆਉਂਦੇ। ਤੇ ਬਰੰਟ ਆਉਣ ਨਾਲ ਫਿਰ ਫੜ ਕੇ ਲਿਜਾਂਦੇ ਨੇ, ਵੱਡਾ ਹੋਇਆ ਦੁਨੀਦਾਰ, ਗੱਲ ਸੰਗਲ ਘੱਟ ਚਲਾਇਆ, ਸੰਗਲ 'ਚ ਗੱਲ ਗੱਲ 'ਚ ਪਾ ਕੇ ਲਿਜਾਂਦੇ ਨੇ, ਅਤੇ ਲਿਜਾਂਦੇ ਕੌਣ ਹੈ, ਉਹਨਾਂ ਨੂੰ ਜਮਦੂਤ ਕਹਿੰਦੇ ਨੇ, ਜਿਹੜੇ ਸਧਾਰਨ ਬੰਦੇ ਨੇ ਸਵਰਗਾਂ ਨੂੰ ਜਾਣ ਵਾਲੇ, ਉਹਨਾਂ ਨੂੰ ਜਮਦੂਤ ਨਹੀਂ ਲੈਣ ਆਉਂਦੇ, ਉਹਨਾਂ ਨੂੰ ਦੂਤ ਆਇਆ ਕਰਦੇ ਨੇ, ਗਾਈਡ ਲੈਣ ਆਇਆ ਕਰਦੇ ਨੇ, ਜਿਨ੍ਹਾਂ ਨੇ ਜ਼ਿੰਦਗੀ ਪਾਪਾਂ 'ਚ ਗੁਜ਼ਾਰੀ ਹੈ। ਮਹਾਰਾਜ ਕਹਿੰਦੇ ਮਹਾਂ ਭਿਆਨ ਦੂਤ ਜਮਦਾ, ਬਹੁਤ ਭਿਆਨਕ ਨੇ ਉਹ, ਤਾਂ ਜਦੋਂ ਦੇਖਦਾ ਹੀ ਆਦਮੀ ਦਾ ਸਾਹ ਸੱਤ ਚੜ੍ਹ ਜਾਂਦਾ ਹੈ, ਅਤੇ ਫਿਰ ਅੰਤਕਾਲ ਜਮਦੂਤ ਵੇਖ, ਹੰਤ ਜਮਦੂਤ ਵੇਖ ਲਏ, ਅਤੇ ਨੇੜੇ ਪੁੱਤਰ ਸੀ ਨਰਾਇਣ ਮੂੰਹ 'ਤੇ ਚੜਿਆ ਹੋਇਆ ਸੀ, ਉਸ ਵੇਲੇ ਆਵਾਜ਼ ਮਾਰਦਾ ਇਸ ਤਰ੍ਹਾਂ ਪੜ੍ਹ ਲਓ,
ਕਰਕੇ ਹਾਕ ਪੁੱਤਰ
ਪੁੱਤਰ ਨੂੰ ਹਾਕ ਮਾਰੀ, ਕਹਿੰਦਾ ਨਾਰਾਇਣ ਨਾਰਾਇਣ, ਇੰਨਾ ਹੀ ਕਹਿ ਸਕਿਆ। ਮਹਾਰਾਜ ਕਹਿੰਦੇ ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀ ਕਰ ਨਾਰਾਇਣ ਮੁੱਖ ਬੁਲਾਰੇ। ਕਹਿੰਦੇ ਨਾਰਾਇਣ ਕਹਿ ਕੇ ਆਵਾਜ਼ ਦੇਤੀ ਆਪਣੇ ਪੁੱਤਰ ਦੀ ਪ੍ਰੀਤ ਕਰਕੇ, ਮੇਰੇ ਠਾਕਰ ਕੇ ਮਨ ਭਈ ਭਾਵਨੀ। ਲੇਕਿਨ ਉਹਦਾ ਧਿਆਨ ਪਰਮੇਸ਼ਰ ਵੱਲ ਚਲਿਆ ਗਿਆ, ਪੜ੍ਹਿਆ ਲਿਖਿਆ ਤਾਂ ਸੀ, ਗੁਰੂ ਦੀ ਸੀ ਕਿਰਪਾ ਜਿਹਨੇ ਕਿਹਾ ਵੀ ਨਾਰਾਇਣ ਕਿਹਾ ਕਰ। ਉਸ ਵੇਲੇ ਧਿਆਨ ਚਲਿਆ ਗਿਆ, ਕਿੰਨਾ ਕੁ ਚਿਰ ਲੱਗਿਆ? ਕਹਿੰਦੇ ਇੱਕ ਸਾਹ ਜਿਹੜਾ ਸੀ ਉਹਦਾ ਅੱਧਾ ਹਿੱਸਾ ਅੰਦਰ ਨੂੰ ਗਿਆ, ਬਾਹਰ ਨੂੰ ਆਉਂਦੇ ਆਉਂਦੇ 'ਚ ਧਿਆਨ ਪਰਮੇਸ਼ਰ ਵੱਲ ਚਲਿਆ ਗਿਆ। ਮੇਰੇ ਠਾਕਰ ਕੇ ਮਨ ਭਈ ਪਾਵਨੀ, ਜਮ ਕੰਕਰ ਮਾਰ ਵਿਦਾਰੇ, ਉਸੇ ਵੇਲੇ ਹਰਜਨ ਆ ਗਏ ਅਤੇ ਆ ਕੇ ਜਮਦੂਤਾਂ ਨੂੰ ਮਾਰ ਕੇ ਨਿਧਾ ਦਿੱਤਾ। ਜਮਗਣ ਮਾਰੇ ਹਰਜਨਾ, ਗਿਆ ਸੁਰਗ ਜਮ ਡੰਡ ਨਾ ਸਹਿਆ, ਨਾਏ ਲਏ ਦੁੱਖ ਦੇਰਾ ਟਿਆ, ਵੱਡੀ ਪਦਵੀ ਪ੍ਰਾਪਤ ਹੋ ਗਈ।
ਗਤੀ ਮਿਲ ਗਈ
ਈਸ਼ਰ ਵਾਂਛਤ ਸੌ ਗਤ ਛਿਨਵੇਂ ਪਾਈ। ਇੱਕ ਅੱਖ ਦੇ ਝਮਕੇ ਜਿੰਨੇ ਚਿਰ ਦੇ ਅੰਦਰ ਉਹ ਗਤੀ ਮਿਲ ਗਈ। ਸੋ ਮਹਾਰਾਜ ਫਰਮਾਨ ਕਰਦੇ ਆ ਕਿ ਅਬ ਕਲੂ ਆਏ ਹੋ ਰੇ, ਇੱਕ ਨਾਮ ਬਵੋ ਬਵੋ ਆਨ ਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ। ਸੋ ਹੁਣ ਦੱਸ ਦਿਓ ਕਿਵੇਂ ਕਰਨਾ। ਕਲਯੁਗ ਨੂੰ ਦੱਸੀ, ਆਹ ਕਲਯੁਗ ਦਾ ਕੰਮ ਹੈ ਸਾਧਸਿੰਘ ਜਿਹੜਾ ਕਰ ਰਿਹਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਨੇ ਨਾਮ ਦੀ ਮਹਾਨਤਾ ਕਲਯੁਗ ਦੇ ਅੰਦਰ ਦੱਸੀ ਕਿ ਨਾਮ ਜਪਣਾ, ਨਾਮ ਜਪ ਕੇ ਸਾਰੇ ਦੁੱਖਾਂ ਦਾ ਖਾਤਮਾ ਹੁੰਦਾ। ਸੋ ਰੁੱਤ ਆਈ ਹੋਈ ਹੈ ਹੁਣ ਨਾਮ ਜਪਣ ਦੀ, ਬਾਕੀ ਜਿਹੜੇ ਕਰਮ ਧਰਮ ਨੇ ਉਹਨਾਂ ਦੀ ਪੇਸ਼ ਨਹੀਂ ਚੱਲਦੀ, ਇਸ ਤਰ੍ਹਾਂ ਫਰਮਾਨ ਹੈ।
ਨਾਮ ਜਪਣ ਦੀ ਰੁੱਤ ਆਈ ਹੈ, ਜਪੋ ਨਾਮ ਵਾਹਿ ਆ
ਹੁਣ ਜੋ ਰੁੱਤ ਹੈ ਸਾਡਾ ਕਲਯੁਗ ਦਾ ਸਮਾਂ ਲੰਘ ਰਿਹਾ ਹੈ, ਭਿਆਨਕ ਸਮਾਂ ਹੱਥ ਤੋਂ ਯਾਰ। ਘਰ ਘਰ ਦੇ ਅੰਦਰ ਕਲੇਸ਼ ਹੈ, ਕੋਈ ਐਸਾ ਮਨ ਨਹੀਂ ਜਿਹਦੇ ਅੰਦਰ ਕਲੇਸ਼ ਨਾ ਹੋਵੇ। ਮਹਾਰਾਜ ਕਹਿੰਦੇ ਇਹਦਾ ਇੱਕੋ ਹੀ ਇਲਾਜ ਹੈ, ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕੱਲ ਕਲੇਸ਼ ਤਨ ਮਹਿ ਮਿਟਾਓ। ਜੇ ਕਲਾ ਅਤੇ ਕਲੇਸ਼ ਮਿਟਾਉਣਾ ਹੈ ਤਾਂ ਕਹਿੰਦੇ ਪਰਮੇਸ਼ੁਰ ਨੂੰ ਯਾਦ ਕਰੋ। ਹਰ ਕੀਰਤ ਰੁੱਤ ਆਈ, ਹਰ ਨਾਮ ਵਡਾਈ, ਹਰ ਹਰ ਨਾਮ ਖੇਤ ਜਮਾਇਆ। ਨਾਮ ਦਾ ਬੀਜ ਬੀਜ ਕੇ ਖੇਤ ਜਮਾਇਆ। ਕਲਯੁਗ ਬੀਜ ਬੀਜੇ ਬਿਨ ਨਾਵੈ, ਸਭ ਲਾਹਾ ਮੂਲ ਗਵਾਇਆ। ਜਿਹੜਾ ਹੁਣ ਨਾਮ ਤੋਂ ਬਗੈਰ ਜਿੰਨੇ ਕਰਮ ਧਰਮ ਨੇ, ਪਹਿਲਾਂ ਤਾਂ ਆਦਮੀ ਕਰਦੇ ਹੀ, ਜੇ ਕੋਈ ਕਰਦਾ ਵੀ ਆ, ਮਹਾਰਾਜ ਕਹਿੰਦੇ ਉਹਦਾ ਲਾਹਾ ਵੀ ਜਾਂਦਾ, ਮੂਲ ਵੀ ਜਾਂਦਾ ਅਤੇ ਪ੍ਰੋਫਿਟ ਵੀ ਜਾਂਦਾ। ਕਿਵੇਂ ਜਾਂਦਾ? ਇੱਕ ਬੰਦੇ ਨੇ ਤੀਰਥ ਯਾਤਰਾ ਕਰੀ, ਬੜਾ ਸਮਾਂ ਲਾਇਆ, ਧਨ ਵੀ ਖਰਚਿਆ, ਪੁੰਨਦਾਨ ਵੀ ਕਰਿਆ। ਇੱਕ ਨੇ ਵਰਤ ਰੱਖਣੇ ਸ਼ੁਰੂ ਕਰ ਦਿੱਤੇ, ਕਈ ਕਿਸਮ ਦੇ ਵਰਤ ਹੁੰਦੇ ਨੇ, ਵੀ ਮੈਂ ਖੜਾ ਰਹਿਣਾ, ਕੋਈ ਕਹਿੰਦਾ ਮੈਂ ਖਾਣਾ ਨਹੀਂ। ਵਰਤ ਇੱਕ ਪਰਨ ਨੂੰ ਕਹਿੰਦੇ, ਕਈ ਕਿਸਮ ਦੇ ਵਰਤ ਲੈ ਲਏ ਆਦਮੀ ਨੇ ਅਤੇ ਉਹ ਕਰਦਾ, ਤੀਰਥ ਯਾਤਰਾ ਵੀ ਕਰਦਾ। ਮਹਾਰਾਜ ਕਹਿੰਦੇ ਕਿਵੇਂ ਜਾਂਦਾ? ਕਹਿੰਦੇ ਤੀਰਥ ਵਰਤ ਯਾਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਹੈ ਜਿਉਂ ਪੁੰਚਰੀ ਇਸ਼ਨਾਨ। ਨੇਫਲ ਜਾਂਦਾ ਕਿਉਂਕਿ ਇੱਕ ਸਿਰਫ ਨਾਮ ਹੈ ਜਿਹਦੀ ਫਸਲ ਖਰਾਬ ਨਹੀਂ ਹੁੰਦੀ ਅਤੇ ਭਰਪੂਰ ਹੁੰਦੀ ਹੈ। ਇੱਥੇ ਵੀ ਸਹਾਇਤਾ ਕਰਦਾ, ਦਰਗਾਹ ਵਿੱਚ ਜਾ ਕੇ ਸਹਾਇਤਾ ਕਰਦਾ, ਜਿੱਥੇ ਕੋਈ ਨਹੀਂ ਵੜ ਸਕਦਾ ਉੱਥੇ ਨਾਮ ਸਹਾਇਤਾ ਕਰਦਾ। ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਨੇ,
ਉੱਥੇ ਨਾਮ ਨੇ ਸਹਾਇਤਾ ਕਰਨੀ, ਨਾਮ ਨੇ ਸਹਾਇਤਾ ਕਰਨੀ ਔਖੀ ਵੇਲਾ ਔਖੀ ਵੇਲਾ।
ਸੰਸਾਰ ਤੋਂ ਜਾਵਾਂਗੇ